ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹੇ। ਜਮ ਦਰ ਬੱਧੇ ਮਾਰੀਐ, ਫਿਰ ਵਿਸ਼ਟਾ ਮਾਹੇ ਪਚਾਹੇ। ਨਾਨਕ ਨਾਮ ਨਾ ਚੇਤਨੀ, ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹੇ। ਜਮ ਦਰ ਬੱਧੇ ਮਾਰੀਐ, ਫਿਰ ਵਿਸ਼ਟਾ ਮਾਹੇ ਪਚਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਪਹਨਾਨ ਪਾਨ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਤਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ, ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਸੱਚਖੰਡ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਸਮੁੱਚੀ ਸੰਗਤ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਇਸ ਪਾਵਨ ਅਸਥਾਨ ਦੀ ਨਿਤਾ ਪ੍ਰਤ ਮਰਿਆਦਾ ਅਨੁਸਾਰ ਕਿ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਮੁਖਵਾਕ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਹਨ, ਤਿਸ ਦੀ ਵਿਚਾਰ ਸਰਵਣ ਕਰਵਾਈ ਜਾਂਦੀ ਹੈ। ਅਤੇ ਅੱਜ ਕਿਉਂਕਿ ਨਾਨਕ ਸ਼ਾਹੀ ਸੰਮਤ ਮੁਤਾਬਕ ਨਾਨਕ ਸ਼ਾਹੀ ਨਵਾਂ ਸਾਲ ਵੀ ਹੈ ਅਤੇ ਚੇਤ ਮਹੀਨੇ ਦੀ ਆਰੰਭਤਾ ਦੀ ਚੇਤ ਦੀ ਸੰਗਰਾਂਦ ਵੀ ਹੈ, ਅੱਜ 12 ਮਾਹ ਦੀ ਵਿਚਾਰ ਵੀ ਇਸ ਅਸਥਾਨ ਤੋਂ ਸਤਿਗੁਰੂ ਸਾਡੀ ਝੋਲੀ ਦੇ ਵਿੱਚ ਪਾਉਣਗੇ ਅਤੇ ਇੱਕ ਮਹਾਨ ਪਵਿੱਤਰ ਦਿਹਾੜਾ ਖਾਲਸਾ ਪੰਥ ਦੇ ਨਿਧੜਕ ਜਰਨੈਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ 6ਵੇਂ ਜਥੇਦਾਰ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ, ਤਿੰਨਾਂ ਦਾ ਅੱਜ ਸ਼ਹਾਦਤ ਦਿਵਸ ਵੀ ਹੈ। ਆਓ ਸਤਿਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਵਿਚਾਰਾਂ ਕਰਵਾਉਣ। ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਓ ਇਸ ਮਹਾਨ ਨਿਧੜਕ ਜਰਨੈਲ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਜੀਵਨ ਦੇ ਉੱਤੇ ਝਾਤ ਪਾਈਏ ਕਿ ਕੈਸੀ ਮਹਾਨ ਸ਼ਖਸੀਅਤ ਦੇ ਮਾਲਕ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ, ਜਿਨ੍ਹਾਂ ਦਾ ਨਾਮ ਅੱਜ ਵੀ ਜਦੋਂ ਸਿੱਖ ਦੀ ਜ਼ਬਾਨ 'ਤੇ ਆਉਂਦਾ ਹੈ ਅਤੇ ਸੱਚਮੁੱਚ ਅਕਾਲੀ ਫੂਲਾ ਸਿੰਘ ਦਾ ਨਾਮ ਲੈ ਕਰਕੇ ਹਰ ਸਿੱਖ ਇਹੀ ਗੱਲ ਕਰਦਾ, ਪੰਥ ਵਸੇ ਮੈਂ ਉਜੜਾਂ ਮਨ ਚਾਓ ਕਨੇਰਾ। ਅਕਾਲੀ ਬਾਬਾ ਫੂਲਾ ਸਿੰਘ ਦਾ ਨਾਮ ਪੰਥ ਵਾਸਤੇ ਸਿਰ ਧੜਦੀ ਬਾਜੀ ਲਾਉਣ ਦਾ ਜਜ਼ਬਾ ਅੱਜ ਵੀ ਸਿੱਖਾਂ ਦੇ ਅੰਦਰ ਭਰਪੂਰ ਕਰਦਾ ਹੈ। ਖਾਲਸਾ ਜੀ, ਮੈਂ ਤੇ ਬੇਨਤੀ ਕਰਦਾ ਕਿ ਅਕਾਲੀ ਬਾਬਾ ਫੂਲਾ ਸਿੰਘ ਕੇਵਲ ਇੱਕ ਸਰੀਰ ਦਾ ਨਾਮ ਨਹੀਂ ਹੈ, ਅਕਾਲੀ ਬਾਬਾ ਫੂਲਾ ਸਿੰਘ ਸਿੱਖਾਂ ਦੀ ਉਸ ਅਣਖੀਲੀ ਤੇ ਅਕਾਲੀ ਸੋਚ ਦਾ ਨਾਮ ਹੈ ਕਿ ਅਕਾਲੀ ਬਾਬਾ ਫੂਲਾ ਸਿੰਘ ਦੀ ਇਹ ਅਣਖੀਲੀ ਅਕਾਲੀ ਸੋਚ ਸਦੀਆਂ ਤੋਂ ਸਿੱਖਾਂ ਦੀ ਇੱਕ ਗਵਾਹੀ ਭਰਦੀ ਆ ਰਹੀ ਹੈ ਤੇ ਅਗਾਂਹ ਵੀ ਭਰਦੀ ਰਹੇਗੀ। ਉਹ ਅਕਾਲੀ ਸੋਚ ਕੀ ਹੈ? ਅਕਾਲੀ ਬਾਬਾ ਫੂਲਾ ਸਿੰਘ ਦੀ ਅਣਖੀਲੀ ਅਕਾਲੀ ਸੋਚ ਗਵਾਹੀ ਭਰਦੀ ਹੈ ਕਿ ਇਹ ਗੁਰੂ ਨਾਨਕ ਦੇ ਸਿੱਖ ਸੱਚੀ ਪਾਤਸ਼ਾਹੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੀ ਧੂੜੀ ਚੱਕੇ ਤੇ ਮੱਥੇ ਨਾਲ ਲਾ ਸਕਦੇ ਆ। ਇਹ ਗੁਰੂ ਨਾਨਕ ਦੇ ਸਿੱਖ ਸੱਚੀ ਪਾਤਸ਼ਾਹੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਤਾਂ ਸਿਰ ਝੁਕਾ ਸਕਦੇ ਆ, ਪਰ ਦੁਨੀਆਂ ਦੀ ਬਣੀ ਹੋਈ 4 ਦਿਨਾਂ ਦੀ ਝੂਠੀ ਬਾਦਸ਼ਾਹੀ ਅੱਗੇ ਸਿੱਖ ਨਾ ਪਹਿਲਾਂ ਕਦੇ ਝੁਕਿਆ ਸੀ, ਨਾ ਆਉਣ ਵਾਲੇ ਸਮੇਂ ਵਿੱਚ ਕਦੇ ਝੁਕੇਗਾ। ਇਹ ਅਕਾਲੀ ਸੋਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦਿੱਤੀ ਹੋਈ ਹੈ। ਤਿੰਨਾਂ ਦਾ ਅੱਜ ਸ਼ਹਾਦਤ ਦਿਵਸ ਹੈ। ਦੇਖੋ ਪਿੰਡ ਡੇਲਾ ਸ਼ੀਹਾਂ, ਜਿਸ ਧਰਤੀ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸਰਦਾਰ ਈਸ਼ਰ ਸਿੰਘ ਜੀ ਦੇ ਘਰ ਤੇ ਮਾਤਾ ਹਰ ਕੌਰ ਜੀ ਦੀ ਕੁੱਖੋਂ ਜਨਮ ਹੋਇਆ। ਜਨਮ ਕਿਸ ਸਮੇਂ ਹੋ ਰਿਹਾ ਹੈ? ਇੱਕ ਪਾਸੇ ਅਹਿਮਦ ਸ਼ਾਹ ਅਬਦਾਲੀ ਪੰਜਾਬ ਦੀ ਧਰਤੀ ਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦਾ ਹੈ, ਇੱਕ ਪਾਸੇ ਅਹਿਮਦ ਸ਼ਾਹ ਅਬਦਾਲੀ ਪੰਜਾਬ ਦੀ ਧਰਤੀ ਤੇ ਗੱਲ ਕਹਿੰਦਾ ਹੈ ਕਿ ਲੋਕ ਪੁੱਛਿਆ ਕਰਨਗੇ ਸਿੱਖ ਕੌਣ ਹੁੰਦੇ ਸਨ, ਮੈਂ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗਾ। ਜਿਸ ਸਮੇਂ ਅਬਦਾਲੀ ਸਿੱਖਾਂ ਨੂੰ ਖਤਮ ਕਰਨ ਦੀਆਂ ਗੱਲਾਂ ਕਰਦਾ ਹੈ, ਉਸੇ ਸਮੇਂ ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਥਾਪੜਾ ਲੈ ਕੇ ਡੇਲਾ ਸ਼ੀਹਾਂ ਦੀ ਧਰਤੀ ਤੇ ਇਸ ਅਕਾਲੀ ਬਾਬਾ ਫੂਲਾ ਸਿੰਘ ਦਾ ਜਨਮ ਹੁੰਦਾ ਹੈ, ਜਿਹੜਾ ਜਨਮ ਤੋਂ ਬਾਅਦ ਆਉਣ ਵਾਲੇ ਨੌਜਵਾਨਾਂ ਦੇ ਅੰਦਰ ਜਜ਼ਬਾ ਭਰ ਦਿੰਦਾ ਹੈ ਕਿ ਸਿਰ ਤਾਂ ਤੁਹਾਡਾ ਭਾਵੇਂ ਕੱਟਿਆ ਜਾਵੇ ਪਰ ਸਿੱਖੀ ਤੋਂ ਮੁਨਕਰ ਨਾ ਹੋਇਓ। ਉਹ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਹੋਇਆ, ਪਰ ਕਹਿੰਦੇ ਆ ਜਨਮ ਤੋਂ ਇੱਕ ਸਾਲ ਬਾਅਦ, ਕਿਉਂਕਿ 1761 ਵਿੱਚ ਜਨਮ ਹੁੰਦਾ ਤੇ 1762 ਦੇ ਵਿੱਚ ਵੱਡਾ ਘੱਲੂਕਾਰਾ ਵਾਪਰਦਾ, ਜਿਸ ਵਿੱਚ ਕੁਝ ਵਿਦਵਾਨ 50,000 ਕਹਿੰਦੇ ਆ ਤੇ ਕੁਝ 80,000 ਦੇ ਨਜ਼ਦੀਕ ਕਹਿੰਦੇ ਆ ਕਿ ਇੱਕ ਦਿਨ ਦੇ ਵਿੱਚ 80,000 ਦੇ ਨਜ਼ਦੀਕ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ। ਉਹਦੇ ਵਿੱਚ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਬੀਬੀਆਂ ਵੀ ਨੇ। ਤੇ ਇਸ ਵੱਡੇ ਘੱਲੂਕਾਰੇ ਦੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਪਿਤਾ ਜੀ ਬਾਬਾ ਈਸ਼ਰ ਸਿੰਘ ਜੀ, ਉਹ ਵੀ ਰਣ ਤੱਤੇ ਦੇ ਵਿੱਚ ਤੇਗਾਂ ਵਾਹ ਰਹੇ ਆ, ਉਹਨਾਂ ਨੂੰ ਵੀ ਫੱਟ ਲੱਗਦੇ ਆ। ਵੱਡੇ ਘੱਲੂਕਾਰੇ ਵਿੱਚ ਐਸਾ ਕੋਈ ਜਰਨੈਲ ਨਹੀਂ ਜਿਹਦੇ ਸਰੀਰ ਦੇ ਉੱਤੇ 20 ਤੋਂ ਘੱਟ ਫੱਟ ਲੱਗੇ ਹੋਣ। ਬੁੱਢਾ ਦਲ ਦੇ ਚੌਥੇ ਜਥੇਦਾਰ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ, ਉਹਨਾਂ ਨੂੰ 22 ਫੱਟ ਲੱਗੇ ਸਨ। ਸਰਦਾਰ ਚੜ੍ਹਤ ਸਿੰਘ ਨੂੰ, ਉਹਨਾਂ ਨੂੰ 20 ਫੱਟ ਲੱਗੇ ਸਨ ਤੇ ਬਾਬਾ ਈਸ਼ਰ ਸਿੰਘ ਨੂੰ 18 ਫੱਟ ਲੱਗੇ ਨੇ ਵੱਡੇ ਘੱਲੂਕਾਰੇ ਦੇ ਅੰਦਰ। ਪਰ ਕਹਿੰਦੇ ਆ ਜਦੋਂ ਬਾਬਾ ਈਸ਼ਰ ਸਿੰਘ ਨੇ ਵੇਖਿਆ ਕਿ ਹੁਣ ਪ੍ਰਾਣ ਪੰਖੇਰੂ ਉੱਡਣ ਵਾਲੇ ਨੇ, ਪ੍ਰਾਣ ਪੰਖੇਰੂ ਉੱਡਣ ਤੋਂ ਪਹਿਲਾਂ ਕਹਿੰਦੇ ਨੇ ਖਾਲਸਾ ਪੰਥ ਬੁੱਢਾ ਦਲ ਦੇ 5ਵੇਂ ਜਥੇਦਾਰ ਅਕਾਲੀ ਬਾਬਾ ਨੈਣਾ ਸਿੰਘ ਜੀ, ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਵੀ ਮਹਾਨ ਸੇਵਾ ਨਿਭਾਈ, ਤਰਨ ਤਾਰਨ ਸਾਹਿਬ ਪ੍ਰਕਰਮਾ ਦੇ ਵਿਚਕਾਰਲੇ ਪਾਸੇ ਉਹਨਾਂ ਦਾ ਅਸਥਾਨ ਹੈ ਅਕਾਲੀ ਬਾਬਾ ਨੈਣਾ ਸਿੰਘ ਜੀ ਦਾ। ਅਕਾਲੀ ਬਾਬਾ ਨੈਣਾ ਸਿੰਘ ਜੀ ਨੂੰ ਅਕਾਲੀ ਬਾਬਾ ਫੂਲਾ ਸਿੰਘ ਜੀ ਸਪੁਰਦ ਕਰ ਦਿੱਤੇ, ਅਰਦਾਸੇ ਕਰਵਾ ਦਿੱਤੇ। ਕਹਿੰਦੇ ਆ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਹਜੇ ਸਾਲ ਕੇ ਦੀ ਉਮਰ ਹੈ ਤੇ ਅਕਾਲੀ ਬਾਬਾ ਨੈਣਾ ਸਿੰਘ ਜੀ ਨੂੰ ਅਰਦਾਸੇ ਕਰਵਾਏ ਨੇ, ਅਕਾਲੀ ਬਾਬਾ ਨੈਣਾ ਸਿੰਘ ਨੂੰ ਕਿਹਾ ਇਸ ਬੱਚੇ ਦੀ ਬਾਂਹ ਪਕੜ ਕੇ ਰੱਖਿਓ। ਵੇਖੋ ਬੰਦਗੀ ਵਾਲਾ ਜਦੋਂ ਕੋਈ ਬਚਨ ਕਰਦਾ ਆਉਣ ਵਾਲੇ ਸਮੇਂ ਨੂੰ ਵੇਖ ਕੇ ਬਚਨ ਕਰਦਾ। ਕਹਿੰਦੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਗੋਦ ਵਿੱਚ ਬਿਠਾ ਕੇ ਸਿਰ ਤੇ ਹੱਥ ਫੇਰ ਕੇ ਕਿਹਾ ਈਸ਼ਰ ਸਿਆਂ ਇਸ ਦੀ ਬਾਂਹ ਕੇਵਲ ਨੈਣਾ ਸਿੰਘ ਨਹੀਂ ਬਲਕਿ ਇਸ ਬੱਚੇ ਦੀ ਬਾਂਹ ਬਾਜਾਂ ਵਾਲਾ ਪਕੜੇਗਾ ਤੇ ਜਿੱਥੇ ਤੇਰਾ ਇਹ ਬੱਚਾ ਫੂਲਾ ਸਿੰਘ ਖੜ ਜਾਵੇਗਾ ਉੱਥੇ ਦਰਿਆ ਵੀ ਆਪਣਾ ਰਸਤਾ ਰੋਕ ਲਿਆ ਕਰਨਗੇ। ਇਹ ਅਕਾਲੀ ਬਾਬਾ ਫੂਲਾ ਸਿੰਘ ਵਾਸਤੇ ਬਚਨ ਕੀਤਾ। ਖਾਲਸਾ ਜੀ, ਇਹਨਾਂ ਦੇ ਦੂਸਰੇ ਭਰਾਤਾ ਵੀ ਸਨ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ, ਸੰਤ ਸਿੰਘ ਜੀ। ਹੁਣ ਦੋਵਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਚੁੱਕਿਆ, ਮਾਤਾ ਜੀ ਦੋਵੇਂ ਬੱਚਿਆਂ ਦੀ ਪਾਲਣਾ ਕਰਦੇ ਆ। ਪਰ ਕਹਿੰਦੇ ਮਾਂ ਨੇ ਸਿੱਖਿਆਵਾਂ ਬਹੁਤ ਭਰਪੂਰ ਦਿੱਤੀਆਂ ਸੀ। ਜਦੋਂ ਕੇਸਾਂ ਨੂੰ ਕੰਘਾ ਕਰਦੇ ਸੀ, ਅਸੀਸ ਦਿੰਦੇ ਸੀ, ਪੂਤਾ ਮਾਤਾ ਕੀ ਅਸੀਸ, ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮਾਂ ਨੇ ਬਾਜਾਂ ਵਾਲੇ ਦੇ ਲਾਲਾਂ ਦੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਦੀ ਦਾਸਤਾਂ ਸੁਣਾਇਆ ਕਰਨੀ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀਆਂ ਸਾਖੀਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਸੁਣਾਇਆ ਕਰਨੀਆਂ। ਤੇ ਕਹਿੰਦੇ ਮਾਂ ਨੇ ਸਭ ਤੋਂ ਪਹਿਲਾਂ ਕੰਮ ਕੀ ਕੀਤਾ, ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਬੋਲਣ ਵਿੱਚ ਸਮਰੱਥ ਹੋਏ ਬਾਲ ਅਵਸਥਾ ਵਿੱਚ, ਤੇ ਮਾਤਾ ਨੇ ਸਭ ਤੋਂ ਪਹਿਲਾਂ ਮੂਲ ਮੰਤਰ ਪੜ੍ਹਨਾ ਸਿਖਾਇਆ। ਉਸ ਤੋਂ ਬਾਅਦ ਮਾਤਾ ਨੇ ਸਭ ਤੋਂ ਪਹਿਲਾਂ ਜਪਜੀ ਸਾਹਿਬ ਜ਼ਬਾਨੀ ਯਾਦ ਕਰਵਾਇਆ। ਇਤਿਹਾਸ ਕਹਿੰਦਾ 10 ਸਾਲ ਦੀ ਉਮਰ ਦੇ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਜਪਜੀ ਸਾਹਿਬ, ਜਾਪ ਸਾਹਿਬ, ਤੋ ਪ੍ਰਸਾਦ ਸਵਈਏ ਕਬਿਓ ਬਾਚ ਬੇਨਤੀ ਆਨੰਦ ਸਾਹਿਬ ਅਤੇ 33 ਸਵਈਏ ਅਕਾਲ ਉਸਤਤ ਚੰਡੀ ਦੀ ਵਾਰ ਸੁਖਮਨੀ ਸਾਹਿਬ ਤੇ ਆਸਾ ਕੀ ਵਾਰ ਇਹ ਬਾਣੀਆਂ ਜ਼ੁਬਾਨੀ ਕੰਠ ਕਰ ਲਈਆਂ ਸਨ ਕੇਵਲ 10 ਸਾਲ ਦੀ ਉਮਰ ਦੇ ਵਿੱਚ ਤੇ ਕਹਿੰਦੇ ਜਦੋਂ ਕਿਤੇ ਟਹਿਲਣ ਵੀ ਜਾਂਦੇ ਸਨ ਤੇ ਅਕਾਲੀ ਬਾਬਾ ਫੂਲਾ ਸਿੰਘ ਸਵਾਸ ਸਵਾਸ 10ਵੇਂ ਪਾਤਸ਼ਾਹ ਦੀ ਬਾਣੀ ਜਾਪ ਸਾਹਿਬ ਦਾ ਅਖੰਡ ਜਾਪ ਹੀ ਕਰਦੇ ਰਿਹਾ ਕਰਦੇ ਸਨ। ਡੇਲਾਂ ਸ਼ੀਹਾਂ ਦੇ ਵਸਨੀਕ ਲੋਕ ਇਹ ਗੱਲ ਵੀ ਕਹਿੰਦੇ ਆ ਨਾਮ ਕੇਵਲ ਡੇਲਾਂ ਸੀ ਪਰ ਨਜ਼ਦੀਕ ਜੰਗਲ ਵਿੱਚ ਇੱਕ ਸ਼ੇਰ ਬਹੁਤ ਪਰੇਸ਼ਾਨ ਕਰਦਾ ਸੀ। ਸ਼ੀਹਾਂ ਸ਼ੇਰ ਨੂੰ ਕਿਹਾ ਜਾਂਦਾ। ਕਹਿੰਦੇ ਅਕਾਲੀ ਬਾਬਾ ਫੂਲਾ ਸਿੰਘ ਜਾਪ ਸਾਹਿਬ ਦਾ ਅਭਿਆਸ ਕਰਦੇ ਕਰਦੇ ਜੰਗਲ ਵੱਲ ਚਲੇ ਗਏ। ਸ਼ੇਰ ਆ ਗਿਆ। ਸ਼ੇਰ ਲੋਕਾਂ ਨੂੰ ਪਰੇਸ਼ਾਨ ਕਰਦਾ ਸੀ ਪਰ ਇੱਧਰ 10ਵੇਂ ਪਾਤਸ਼ਾਹ ਦੀ ਬਾਣੀ ਦਾ ਜਲਾਲ ਸੀ ਅਕਾਲੀ ਬਾਬਾ ਫੂਲਾ ਸਿੰਘ ਦੇ ਉੱਤੇ। ਕਹਿੰਦੇ ਸ਼ੇਰ ਨੇ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਤੇ ਛਾਲ ਮਾਰੀ ਤੇ ਇੱਧਰੋਂ ਅਕਾਲੀ ਬਾਬਾ ਫੂਲਾ ਸਿੰਘ ਨੇ 10ਵੇਂ ਪਾਤਸ਼ਾਹ ਦਾ ਨਾਮ ਲੈ ਕੇ ਸ਼ੇਰ ਦਾ ਉੱਥੇ ਸੋਧਾ ਲਾ ਦਿੱਤਾ। ਇੱਥੋਂ ਪਿੰਡ ਦਾ ਨਾਮ ਸ਼ੀਹਾਂ ਪੈ ਗਿਆ। ਇਹ ਉਹਨਾਂ ਦੇ ਸੂਰਮਤਾਈ ਦੇ ਗੁਣ ਵੀ ਸਨ। ਸੰਤ ਵੀ ਨੇ ਸਿਪਾਹੀ ਵੀ ਨੇ ਪਰ ਸਮਾਂ ਆਇਆ ਕਿ ਮਾਤਾ ਜੀ ਦਾ ਵੀ ਸਮਾਂ ਨਜ਼ਦੀਕ ਆ ਗਿਆ ਤੇ ਮਾਤਾ ਜੀ ਨੇ ਆਪਣਾ ਅੰਤਲਾ ਸਮਾਂ ਜਾਣਦੇ ਹੋਏ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਪੰਥ ਦੀ ਸੇਵਾ ਵਾਸਤੇ ਅਨੰਦਪੁਰ ਸਾਹਿਬ ਅਕਾਲੀ ਬਾਬਾ ਨੈਣਾ ਸਿੰਘ ਜੀ ਕੋਲ ਭੇਜਣਾ। ਪਰ ਕਹਿੰਦੇ ਆ ਅੰਤਮ ਸਮੇਂ ਮਾਤਾ ਨੇ ਇੱਕ ਬਚਨ ਕੀਤਾ ਅਕਾਲੀ ਬਾਬਾ ਫੂਲਾ ਸਿੰਘ ਨੂੰ, ਕਿਹਾ ਬੇਟਾ ਮੇਰੇ ਸਿਰ ਤਾਂ ਸਾਈ ਇਸ ਪੰਥ ਦੀਆਂ ਨੀਹਾਂ ਪੱਕੀਆਂ ਕਰਨ ਵਾਸਤੇ ਵੱਡੇ ਘੱਲੂਕਾਰੇ ਵਿੱਚ ਸਿਰ ਧੜਦੀਆਂ ਬਾਜੀਆਂ ਲਾ ਕੇ ਗਿਆ। ਮੇਰੇ ਸਿਰ ਦੇ ਸਾਈ ਨੇ ਇਸ ਪੰਥ ਦੀ ਖਾਤਰ ਆਪਣੇ ਤਨ ਕੁਰਬਾਨ ਕੀਤੇ ਨੇ। ਬੇਟਾ ਮੈਂ ਇਹੀ ਤੇਰੇ ਤੋਂ ਆਸ ਰੱਖਦੀ ਹਾਂ ਕਿ ਜਦੋਂ ਕਿਤੇ ਪੰਥ ਤੇ ਭੀੜ ਪਵੇ ਤੂੰ ਵੀ ਪੰਥ ਤੋਂ ਮੁਣਕਰ ਹੋ ਕੇ ਭੱਜੀ ਨਾ, ਬਲਕਿ ਪੰਥ ਦੀਆਂ ਨੀਹਾਂ ਪੱਕੀਆਂ ਕਰਨ ਵਾਸਤੇ ਤੂੰ ਵੀ ਸਿਰ ਧੜਦੀ ਬਾਜੀ ਲਾ ਕੇ ਸ਼ਹਾਦਤ ਦਾ ਜਾਮ ਪੀ ਜਾਵੀਂ। ਇਹ ਮਾਂ ਨੇ ਪਹਿਲਾਂ ਅਸੀਸ ਦਿੱਤੀ ਸੀ ਤਾਂ ਕਰਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਅੰਦਰ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦਾ ਇਹ ਮਹਾਨ ਜਜ਼ਬਾ ਸੀ। ਖਾਲਸਾ ਜੀ ਅਕਾਲੀ ਬਾਬਾ ਨੈਣਾ ਸਿੰਘ ਜੀ ਦੇ ਨਾਲ ਦਲ ਪੰਥ ਦੇ ਵਿੱਚ ਰਹਿ ਕਰਕੇ ਮਹਾਨ ਸੇਵਾਵਾਂ ਕੀਤੀਆਂ। ਅਕਾਲੀ ਬਾਬਾ ਨੈਣਾ ਸਿੰਘ ਜੀ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸੰਥਿਆ ਲਈ ਤੇ ਹੋਰ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ, ਸ਼ਸਤਰ ਵਿੱਦਿਆ ਦਾ ਅਭਿਆਸ ਸਿੱਖਿਆ ਤੇ ਐਸੀ ਮਹਾਨ ਸੇਵਾਵਾਂ ਉਹਨਾਂ ਨੇ ਦਲ ਪੰਥ ਦੇ ਵਿੱਚ ਰਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੀਤੀਆਂ। ਉਹਨਾਂ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕਰਕੇ ਹੀ ਅਕਾਲੀ ਬਾਬਾ ਨੈਣਾ ਸਿੰਘ ਜੀ ਨੇ ਆਪਣੇ ਅੰਤਮ ਸਮੇਂ ਨੂੰ ਨਜ਼ਦੀਕ ਜਾਣ ਇਸ ਖਾਲਸਾ ਪੰਥ ਦੀ ਅਗਵਾਈ ਦੀ ਜ਼ਿੰਮੇਵਾਰੀ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਦੇ ਦਿੱਤੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ 6ਵੇਂ ਜਥੇਦਾਰ ਬਣੇ। ਕਹਿੰਦੇ ਆ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ 6ਵੇਂ ਜਥੇਦਾਰ ਬਣੇ ਉਹਨਾਂ ਨੇ ਪ੍ਰਬੰਧਾਂ ਵਿੱਚ ਬਹੁਤ ਜ਼ਿਆਦਾ ਸੁਧਾਰ ਲਿਆਂਦਾ। ਜਿਹੜੀ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਢਾਡੀ ਵਾਰਾਂ ਚੱਲਦੀਆਂ ਨੇ, ਸੰਗਤਾਂ ਸਰਵਣ ਕਰਦੀਆਂ, ਇਹ ਪਰੰਪਰਾ ਇੱਕ ਵਾਰ ਬੰਦ ਹੋ ਚੁੱਕੀ ਸੀ। ਇਸ ਪਰੰਪਰਾ ਨੂੰ ਮੁੜ ਬਹਾਲ ਕੀਤਾ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕੀਤਾ। ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਿਹੜੀ ਪੰਚ ਪ੍ਰਧਾਨੀ ਮਰਿਆਦਾ ਨੂੰ ਬਹਾਲ ਕੀਤਾ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਕੀਤਾ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਇਹ ਗੱਲ ਜ਼ਾਹਰ ਕਰ ਦਿੱਤੀ ਕਿ ਇਹ ਅਕਾਲ ਦਾ ਤਖ਼ਤ ਹੈ, ਜਿਹੜਾ ਇਸ ਅਕਾਲ ਦੇ ਤਖ਼ਤ ਦੀ ਸ਼ਰਨ ਵਿੱਚ ਆਵੇਗਾ ਦੁਨੀਆਂ ਦੀ ਜਿੱਡੀ ਮਰਜ਼ੀ ਤਾਕਤ ਉਹਦੀ ਦੁਸ਼ਮਣ ਬਣ ਜਾਵੇ ਪਰ ਜਿਹੜਾ ਅਕਾਲ ਤਖ਼ਤ ਦੀ ਸ਼ਰਨ ਆ ਗਿਆ ਉਹਦਾ ਕੋਈ ਵਾਲ ਵਿੰਗਾ ਨਹੀਂ ਕਰ ਸਕੇਗਾ। ਤੇ ਸੱਚ ਵੀ ਹੋਇਆ, ਇਹ ਕੇਵਲ ਗੱਲੀ ਬਾਤੀ ਨਹੀਂ ਸੀ ਹੋਇਆ। ਜਿੱਥੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਇਹ ਮਰਿਆਦਾਵਾਂ ਮੁੜ ਬਹਾਲ ਕੀਤੀਆਂ ਉੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਸਰੋਵਰ ਦੀ ਕਾਰ ਸੇਵਾ ਕਰਵਾਈ, ਸ਼੍ਰੀ ਦਮਦਮਾ ਸਾਹਿਬ ਦੀ ਕਾਰ ਸੇਵਾ ਕਰਵਾਈ, ਸ਼੍ਰੀ ਅਨੰਦਪੁਰ ਸਾਹਿਬ ਦੀ ਕਾਰ ਸੇਵਾ ਕਰਵਾਈ, ਸ਼੍ਰੀ ਮੁਕਤਸਰ ਸਾਹਿਬ ਦੀ ਕਾਰ ਸੇਵਾਵਾਂ ਕਰਵਾਈਆਂ। ਐਸੀਆਂ ਮਹਾਨ ਸੇਵਾਵਾਂ ਵੀ ਕੀਤੀਆਂ ਤੇ ਦੂਸਰੇ ਪਾਤਸ਼ਾਹ 10ਵੇਂ ਪਾਤਸ਼ਾਹ ਜੀ ਦਾ ਜਿਹੜਾ ਗੁਣ ਸੀ ਕਿ ਜਬ ਆਪ ਕੀ ਔਧ ਨਿਧਾਨ ਬਣੈ ਅਤਹੀ ਰਣ ਮੈਂ ਤਬ ਜੂਝ ਮਰੋ, ਜਦੋਂ ਕਿਤੇ ਪੰਥ ਤੇ ਭੀੜ ਪੈਂਦੀ ਸੀ ਅਕਾਲੀ ਫੂਲਾ ਸਿੰਘ ਛਾਤੀ ਡਾਹ ਕੇ ਸਭ ਤੋਂ ਅੱਗੇ ਕਤਾਰ ਵਿੱਚ ਹੁੰਦੇ ਸਨ। ਕਹਿੰਦੇ ਆ ਮੁਲਤਾਨ ਦੇ ਵਿੱਚ, ਕਿਉਂਕਿ ਆਪਾਂ ਕੇਵਲ ਪੰਛੀ ਝਾਤ ਹੀ ਪਾਵਾਂਗੇ ਮੁਲਤਾਨ ਦੇ ਉੱਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ 3 ਮਹੀਨਿਆਂ ਦਾ ਘੇਰਾ ਪਾਇਆ ਹੋਇਆ ਸੀ, ਪਰ ਕੋਈ ਸਫਲਤਾ ਨਹੀਂ ਸੀ ਮਿਲ ਰਹੀ। ਕਹਿੰਦੇ ਜਦੋਂ ਕੋਈ ਮੋਰਚੇ ਵਿੱਚ ਸਫਲਤਾ ਨਹੀਂ ਸੀ ਮਿਲਦੀ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਕੋਲ ਆਉਂਦੇ ਸਨ, ਕਿਉਂਕਿ ਅਕਾਲੀ ਬਾਬਾ ਫੂਲਾ ਸਿੰਘ ਦੀ ਕਰਨੀ ਦਾ ਪ੍ਰਭਾਵ ਉਹ ਦੁਨੀਆ ਦੇ ਕੋਨੇ ਕੋਨੇ ਵਿੱਚ ਛਾਇਆ ਹੋਇਆ ਸੀਗਾ। ਉਹ ਕੇਵਲ ਤੇ ਕੇਵਲ ਗੁਰੂ ਰਾਮਦਾਸ ਦੇ ਘਰ ਅੱਗੇ ਸਿਰ ਝੁਕਾਉਂਦੇ ਸੀ, ਕਿਸੇ ਅਹੁਦੇ ਅੱਗੇ ਨਹੀਂ ਸਨ ਝੁਕਾਉਂਦੇ। ਅੱਜ ਦੇ ਲੋਕਾਂ ਦੀ ਇਹ ਦਾਸਤਾਂ, ਜੇ ਕਿਸੇ ਕੋਲ ਅਹੁਦਾ ਹੋਵੇ, 4 ਛਿੱਲੜ ਹੋਣ, ਉਹਦੀ ਗੱਲ ਵਿੱਚ ਕੋਈ ਦਮ ਵੀ ਨਾ ਹੋਵੇ, ਤੇ ਲੋਕ ਅਹੁਦਿਆਂ ਦੇ ਭੁੱਖਿਆਂ ਦੇ ਖਾਤਰ ਉਹਨਾਂ ਦੀ ਗੱਲਾਂ ਵਿੱਚ ਵਾਹੋ ਵਾਹੀ ਕਰਦੇ ਆ। ਪਰ ਅਕਾਲੀ ਬਾਬਾ ਫੂਲਾ ਸਿੰਘ ਕਦੇ ਅਹੁਦਾ ਵੇਖ ਕੇ ਨਹੀਂ ਸਨ ਝੁਕਦੇ। ਉਹ ਕੇਵਲ ਸਭ ਤੋਂ ਪਹਿਲਾਂ ਖਾਲਸੇ ਪੰਥ ਦੀ ਆਨ ਬਾਨ ਸ਼ਾਨ ਤੇ ਮਰਿਆਦਾ ਦੇ ਉੱਤੇ ਪਹਿਰਾ ਦਿੰਦੇ ਸਨ। ਕਹਿੰਦੇ ਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇੱਕ ਦਿਨ ਜਲੂਸ ਨਿਕਲ ਰਿਹਾ ਸੀ ਅੰਮ੍ਰਿਤਸਰ ਦੀ ਧਰਤੀ ਤੋਂ। ਸਾਰੇ ਲੋਕ ਨਮਸਕਾਰਾਂ ਕਰ ਰਹੇ ਸਨ, ਗਰਦਨਾਂ ਝੁਕਾ ਰਹੇ ਸਨ, ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਨਹੀਂ ਝੁਕਾਈ। ਕਿਹਾ ਸਿਪਾਹੀਆਂ ਨੇ ਕਿ ਮਹਾਰਾਜਾ ਸਾਹਿਬ ਲੰਘ ਰਹੇ ਨੇ, ਗਰਦਨ ਝੁਕਾ ਕਰਕੇ ਸਤਿਕਾਰ ਦਿੱਤਾ ਜਾਵੇ। ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਕਿਹਾ ਸੀ, ਚੇਤੇ ਰੱਖੋ ਅਕਾਲ ਤਖ਼ਤ ਤੇ 6ਵੇਂ ਪਾਤਸ਼ਾਹ ਦੇ ਘਰ ਵਿੱਚ ਸੇਵਾ ਨਿਭਾਉਂਦਾ, ਤੇ ਜਿਹੜਾ ਅਕਾਲ ਦੇ ਤਖ਼ਤ ਤੇ ਸੇਵਾ ਨਿਭਾਉਂਦਾ ਹੋਵੇ, ਦੁਨੀਆਂ ਦੇ ਬਾਦਸ਼ਾਹਾਂ ਦੇ ਸਾਹਮਣੇ ਗਰਦਨਾਂ ਨਹੀਂ ਝੁਕਾਉਂਦਾ। ਅਕਾਲ ਤਖ਼ਤ ਤੇ ਸੇਵਾ ਕਰਨ ਵਾਲਾ ਕੇਵਲ ਅਕਾਲ ਦੇ ਸਾਹਮਣੇ ਗਰਦਨ ਝੁਕਾਉਂਦਾ ਹੈ। ਆਨ ਨਾ ਮਾਨੇ ਆਨ ਕੀ, ਇੱਕ ਸੱਚੇ ਬਿਨ ਪਾਤਸ਼ਾਹ। ਕਹਿੰਦੇ ਦੂਸਰਾ ਬੜੇ ਹੀ ਹਾਸ ਪੂਰਵਕ ਸੁਭਾਅ ਦੇ ਨਾਲ ਬਚਨ ਕੀਤਾ, ਸ਼ੇਰੇ ਪੰਜਾਬ ਹਾਥੀ ਤੇ ਸਵਾਰ ਸੀ। ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿੰਦੇ, ਕਾਣਿਆ ਇਹ ਝੋਟਾ ਕਿੰਨੇ ਦੇ ਦਿੱਤਾ, ਤੇ ਸ਼ੇਰੇ ਪੰਜਾਬ ਵੀ ਇੰਨਾ ਸਤਿਕਾਰ ਕਰਦੇ ਸੀ, ਹੱਥ ਜੋੜ ਕੇ ਕਹਿੰਦੇ ਆ, ਅਕਾਲੀ ਜੀ ਇਹ ਤੁਹਾਡੀ ਪੰਥ ਦੀ ਬਖਸ਼ਿਸ਼ ਨਾਲ ਦਾਸ ਨੂੰ ਨਸੀਬ ਹੋਇਆ ਹੈ। ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਪ੍ਰਸੰਨ ਹੋਏ ਤੇ ਵਾਪਸ ਹਰਿਮੰਦਰ ਸਾਹਿਬ ਆ ਗਏ। ਖਾਲਸਾ ਜੀ ਅਕਾਲੀ ਬਾਬਾ ਫੂਲਾ ਸਿੰਘ ਜੀ ਕੋਲ ਮੁਲਤਾਨ ਦੇ ਮੋਰਚੇ ਦੀ ਸਲਾਮਤੀ ਵਾਸਤੇ ਸ਼ੇਰੇ ਪੰਜਾਬ ਆਏ, ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਲੰਬਰ ਧਾਰੀ ਗੁਰੂ ਕੀਆਂ ਨਿਹੰਗ ਸਿੰਘ ਫੌਜਾਂ ਦੇ ਨਾਲ ਮੁਲਤਾਨ ਦੀ ਧਰਤੀ ਤੇ ਪਹੁੰਚਦੇ ਆ। ਇਹਨਾਂ ਦੇ ਮੀਤ ਜਥੇਦਾਰ ਬਾਬਾ ਸਾਧੂ ਸਿੰਘ ਵੀ ਨੇ। ਇੱਕ ਪਾਸੇ ਮੁਲਤਾਨ ਦੇ ਕਿਲੇ ਵਿੱਚ 49 ਤੋਪਾਂ ਤੇ ਇੱਕ ਪਾਸੇ ਕੇਵਲ ਭੰਗੀਆਂ ਦੇ ਮਿਸਲ ਦੀ ਤੋਪ ਹੈ, ਤੇ ਕਹਿੰਦੇ ਆ ਕਿਲੇ ਨੂੰ ਪਾੜ ਪਾਉਣ ਦੀ ਵਿਉਂਤਬੰਦੀ ਬਣਾਈ। ਪਰ ਸਵਾਲ ਖੜਾ ਹੋਇਆ ਕਿ ਪਾੜ ਪਾ ਕੇ ਸਭ ਤੋਂ ਪਹਿਲਾਂ ਕਿਲੇ ਦੇ ਅੰਦਰ ਕੌਣ ਜਾਵੇਗਾ? ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿਣ ਲੱਗੇ ਕਿ ਪੰਥ ਨੇ ਮੈਨੂੰ ਜਥੇਦਾਰੀ ਦਿੱਤੀ ਹੈ, ਤੇ ਅਕਾਲ ਤਖ਼ਤ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਮੈਂ ਇਹ ਪੰਥ ਦੇ ਸਾਹਮਣੇ ਬਚਨ ਕਰਦਾ ਕਿ ਕਿਲੇ ਵਿੱਚ ਪਾੜ ਪਾ ਕੇ ਸਭ ਤੋਂ ਪਹਿਲਾਂ ਕਿਲੇ ਵਿੱਚ ਮੈਂ ਪ੍ਰਵੇਸ਼ ਕਰਾਂਗਾ। ਪਤਾ ਸੀ ਛਾਤੀ ਵਿੱਚ ਗੋਲੀਆਂ ਵੱਜਣੀਆਂ ਨੇ, ਉਸ ਸਮੇਂ ਪੰਥ ਨੂੰ ਪਿੱਠ ਵਿਖਾ ਕੇ ਨਹੀਂ ਭੱਜੇ, ਬਲਕਿ ਪੰਥ ਦੇ ਸਾਹਮਣੇ ਆਪਣੀ ਛਾਤੀ ਡਾ ਕੇ ਰਣ ਤੱਤੇ ਵਿੱਚ ਸਿਰ ਧੜਦੀ ਬਾਜੀ ਲਾਈ ਹੈ। ਖਾਲਸਾ ਜੀ ਇੱਥੇ ਇੱਕ ਹੋਰ ਦਾਸਤਾਂ ਵੀ ਹੈ। ਕਹਿੰਦੇ ਉਸ ਭੰਗੀਆਂ ਦੀ ਮਿਸਲ ਦੀ ਤੋਪ ਦਾ ਖੱਬੇ ਪਾਸੇ ਦਾ ਪਹੀਆ ਟੁੱਟ ਗਿਆ। ਸਾਰੇ ਪਾਸੇ ਚਰਚਾ ਹੋਣ ਲੱਗ ਪਈ ਕਿ ਹੁਣ ਕਿਸ ਤਰ੍ਹਾਂ ਤੋਪ ਦਾ ਗੋਲਾ ਚਲਾਵੇਗਾ। ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿੰਦੇ ਹੁਣ ਕੀ ਹੋਵੇਗਾ? ਕਹਿੰਦੇ ਜੇ ਕੋਈ ਸਿੱਖ ਮੋਢਾ ਲਾ ਦੇਵੇ ਤੇ ਮੈਂ ਨਿਸ਼ਾਨਾ ਬਣਾ ਕਰਕੇ ਕਿਲੇ ਵਿੱਚ ਪਾੜ ਪਾ ਦਿਆਂਗਾ। ਸਾਰੇ ਪਾਸੇ ਇਹ ਚਰਚਾ ਨਹੀਂ ਹੋਈ ਕਿ ਪਹਿਲਾਂ ਤੂੰ ਮੋਢਾ ਲਾ, ਬਲਕਿ ਚਰਚਾ ਇਹ ਹੋ ਰਹੀ ਸੀ ਕਿ ਖਾਲਸਾ ਜੀ ਪਹਿਲਾਂ ਮੋਢਾ ਲਾਉਣ ਦਾ ਮੌਕਾ ਮੈਨੂੰ ਦੇ ਦਿਓ, ਕਿਉਂਕਿ ਜਿਹਨੇ ਮੋਢਾ ਲਾਉਣਾ ਸੀ ਉਹਨੇ ਉੱਥੇ ਸ਼ਹਾਦਤ ਪਾ ਦੇਣੀ ਸੀ। ਪਰ ਉਸ ਸਮੇਂ ਅਕਾਲੀ ਬਾਬਾ ਫੂਲਾ ਸਿੰਘ ਜੀ ਕਹਿਣ ਲੱਗੇ ਸਾਰੇ ਪਾਸੇ ਹਟ ਜਾਓ, ਸਭ ਤੋਂ ਪਹਿਲਾਂ ਤੋਪ ਨੂੰ ਮੋਢਾ ਮੈਂ ਲਾਵਾਂਗਾ। ਬਾਬਾ ਸਾਧੂ ਸਿੰਘ ਕਹਿੰਦੇ ਅਕਾਲੀ ਜੀ ਪੰਥ ਨੂੰ ਤੁਹਾਡੀ ਸੇਵਾਵਾਂ ਦੀ ਲੋੜ ਹੈ, ਮੋਢਾ ਮੈਨੂੰ ਲਾਣ ਦਿਓ, ਤੁਸੀਂ ਕਿਲੇ ਵਿੱਚ ਚਲੇ ਜਾਇਓ। ਮੋਢਾ ਲਾਇਆ ਬਾਬੇ ਸਾਧੂ ਸਿੰਘ ਨੇ, ਪਾੜ ਪਿਆ, ਅਕਾਲੀ ਬਾਬਾ ਫੂਲਾ ਸਿੰਘ ਅਕਾਲ ਅਕਾਲ ਕਰਦੇ ਕਿਲੇ ਵਿੱਚ ਪ੍ਰਵੇਸ਼ ਹੋਏ। ਜਾਂਦਿਆਂ ਹੀ ਸਾਰਿਆਂ ਨੂੰ ਬੰਦੀ ਬਣਾ ਕੇ ਸ਼ੇਰੇ ਪੰਜਾਬ ਦੇ ਸਾਹਮਣੇ ਪੇਸ਼ ਕਰ ਦਿੱਤਾ। ਭਾਵੇਂ ਮੁਲਤਾਨ ਦਾ ਮੋਰਚਾ ਹੋਵੇ, ਭਾਵੇਂ ਕਸੂਰ ਦਾ ਮੋਰਚਾ ਹੋਵੇ, ਕਸੂਰ ਨੂੰ ਵੀ ਜੇ ਫਤਿਹ ਕੀਤਾ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕੀਤਾ। ਤੇ ਸਭ ਤੋਂ ਵੱਡੀ ਘਟਨਾ ਕਿਹੜੀ ਹੈ? ਇਹ ਕੋਹੀ ਨੂਰ ਦਾ ਹੀਰਾ
जिदे उत्ते अज आपां सारे कहंदे आं कि अंग्रेज लुट के लै गए वह पंत की जायदाद है। जेड़ा अहमद शाह अबदाली भारत की बहु बेटिया नू जाके गजनी दे बाजारां विच वेचदा सी, वेखो पंथ दा कैसा महान जीवन है, कैसा उच्चा सुच्चा करैक्टर है गुरु के सिंघां दा। अबदाली भारत दी बच्चियां दी इज्जत नाल खेड़दा सी। समा आया अबदाली दे घर दी नू वज़ा बेगम लाहौर दरबार दे वे शेरे पंजाब दे सामने पेश होई कि मेरे शाह सुजा मेरे शौहर नू कश्मीर दे विच्चों छड़ाया जावे, ओदी जान दी राखी कीती जावे। मैं पंथ दे सामने दुहाई पौनी आ। उस समय अकाली बाबा फूला सिंह जी सिंघां नू लैके कश्मीर गए। खालसा जी एक बगानी धी दी दुहाई नू सुन करके अकाली बाबा फूला सिंह गए ते बगानी धी दे सिर दे सुहाग नू बचाउण खातर एक दिन दे विच 2000 गुरु का निहंग सिंह शहीद हो गया। एक गल्लां बातां नाल भारत दी धरती ते दावे करके राष्ट्र नहीं बनाया जांदा। अज मीडिया ने गल नहीं चक्की, इंटरनेशनल वलोगर दा झारखंड दी धरती ते बलात्कार होया, लोकां दे मूंह सिप्पे गए, पर वेखो जिन्ना सिखां ते उंगलां चक्कियां जांदियां उन्हां सिखां दा किन्ना महान जीवन है कि एक बगाने बंदे दी एक दुश्मन दी धी भी अपनी शरण विच आ जावे ते अकाली फूला सिंह वर्गे बगानी धी नूं अपनी धी बना के ओदी जान दी राखी कर दे। ए तां खालसा राज दुनिया ते कायम होया ऐसे महान करैक्टर सन सिंघां दे। अकाली बाबा फूला सिंह ने कश्मीर दे विच जाके फतेह करके शाह सुजा नूं छड़ाया ते उसने कोही नूर दा हीरा शेरे पंजाब महाराजा रणजीत सिंह नूं पेश कीता। ए कोही नूर दा हीरा भी ताई मिलिया के अकाली बाबा फूला सिंह ने सिर धड़ दी बाजी लाई सी। खालसा जी ऐसियां महान सेवावां पंथ वास्ते कीतियां, इस करके अज भी पंथ ये गल कहिंदा कि जे जथेदार होवे अकाली बाबा फूला सिंह वर्गा होवे जेड़ा मौके दे बादशाह नूं भी इमली दे बूटे नाल बन के कोरड़ियां दी सजा ला सके। शेरे पंजाब महाराजा रणजीत सिंह ने मोरां कंजरी दा नाच वेख्या, शराबां दे दौर भी चले, उस समय जे किसे ने सजा लाउण दी जुरत कीती ते अकाली बाबा फूला सिंह जी ने कीती। ते मैनू कोई कहंदा अकाली बाबा फूला सिंह महाराजा रणजीत सिंह नू काणा क्यों कहंदे सन, मैं बेनती करा शेरे पंजाब महाराजा रणजीत सिंह पंथ दा बादशाह है, उन्हां दे उत्ते कोई किंतू परंतु नहीं, पर अकाली बाबा फूला सिंह उन्हां दी अपनी शख्सियत है। अज भी अकाल तख्त साहब जाओ पीरी दा निशान उच्चा है, मीरी दा निशान हेठा है, सचमुच अकाली बाबा फूला सिंह सदियां तक उच्चा रहेगा ते महाराजा रणजीत सिंह अकाल तख्त दे जथेदार दे सामने नीवा ही रहेगा। अकाली बाबा फूला सिंह काणा क्यों कहंदे सन, ते मैं कहना दूजे नूं काणा ओही कह सकदा जेड़ा खुद काणा ना होवे। अकाली बाबा फूला सिंह काणा नहीं सी ताई मौके दे बादशाह नूं काणा कहण दी जुरत रखदा सी। जेड़ा जथेदार अज भी काणा नहीं होवेगा ओ अज भी दूसरियां नूं काणा कहण दी जुरत रख सकदा। खालसा जी अकाली बाबा फूला सिंह साहब जी कहंदे आ पंजाब दी धरती ते अंग्रेज आए, सब तो पहला अकाली बाबा फूला सिंह ने कहा काणिया इन्हां बिल्लियां ते डोगरियां ते भरोसा ना कर, ए तेरे राज दी जड़ां नूं पट्टणगे, ए तेरे जड़ां दे विच तेल पाउणगे, इन्हां ते भरोसा ना कर। शेरे पंजाब जी ने भावे नहीं सुनी पर बाद विच बिल्लियां ने पंजाब दे राज नूं उजाड़िया। पंजाब दी धरती ते अंग्रेज आए ते अंग्रेजां ने मुहिम चलाई कि सिखां दे लिबास नूं बदलिया जावे। एक बार शेरे पंजाब ने भी ते पटियाले वालियां ने प्रवानगी दे दित्ती, अंग्रेजां ने आ करके सिखां दी दस्तारां दी रूप रेखा बदल दित्ती। आ जिहड़ी पटियाला शाही पग्गां जां जिन्नियां वी पग्गां चलियां इह सारियां अंग्रेजां दी देण है। उस समय अकाली बाबा फूला सिंह ने हथ विच शमशीर पकड़ के कहा कि खालसा जी इह दमाला धन गुरु हरगोबिंद साहिब दी देण है, असी मरता जावांगे पर शरीर दे उत्तों बाजां वाले दा नीला दमाला ते नीला बाणा कदे नहीं लावांगे। धन गुरु गोबिंद सिंह सच्चे पातशाह दे चरणां ते भरोसे अकाली बाबा फूला सिंह ने ਕਲਗੀਆਂ ਵਾਲੇ ਦੀ ਬਾਣੀ ਤੇ ਬਾਣੇ ਨੂੰ ਉਸੇ ਤਰ੍ਹਾਂ ਇੰਨ ਬਿੰਨ ਸਾਂਭ ਕੇ ਰੱਖਿਆ ਤੇ ਅੱਜ ਵੀ ਉਹਨਾਂ ਦੇ ਪੈਰੋਕਾਰ ਉਸੇ ਤਰ੍ਹਾਂ ਸਾਂਭ ਕੇ ਰੱਖ ਰਹੇ। ਆਪੋ ਆਪਣੀਆਂ ਕੁਰਬਾਨੀਆਂ ਨੇ, ਪਰ ਅਕਾਲੀ ਬਾਬਾ ਫੂਲਾ ਸਿੰਘ ਦੀ ਕੁਰਬਾਨੀ, ਅਕਾਲੀ ਬਾਬਾ ਫੂਲਾ ਸਿੰਘ ਦੇ ਦਬਦਬੇ ਦੀ ਮਿਸਾਲਾਂ ਬੇਗਾਨੇ ਵੀ ਦਿੰਦੇ ਸਨ। ਕਹਿੰਦੇ ਕਾਬਲ ਦੇ ਵਿੱਚ ਬੈਠੇ ਹਾਕਮਰਾਨ ਆਪਸ ਵਿੱਚ ਚਰਚਾ ਕਰਦੇ ਆ ਕਿ ਪਸ਼ਾਵਰ ਦਾ ਕਿਲ੍ਹਾ ਬਹੁਤ ਮਜ਼ਬੂਤ ਹੈ, ਜੇ ਕਿਲ੍ਹਾ ਕਿਤੇ ਕਾਬਲ ਦੇ ਵਿੱਚ ਹੁੰਦਾ ਤੇ ਸੱਚਮੁੱਚ ਸਾਨੂੰ ਕੋਈ ਹਰਾ ਨਹੀਂ ਸੀ ਸਕਦਾ। ਉੱਥੇ ਉਹਨਾਂ ਦਾ ਹੀ ਕੋਈ ਵਜ਼ੀਰ ਬੈਠਾ, ਉਹਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਵੇਖਿਆ ਹੋਇਆ ਸੀ ਮੁਲਤਾਨ ਦੀ ਜੰਗ ਦੇ ਵਿੱਚ। ਉਹ ਕਹਿੰਦਾ ਅੱਜ ਵੀ ਪਸ਼ਾਵਰ ਦਾ ਕਿਲ੍ਹਾ ਕਾਬਲ ਦੇ ਵਿੱਚ ਚੱਲ ਕੇ ਆ ਸਕਦਾ। ਉਹ ਹੱਸ ਪਏ, ਕਹਿੰਦੇ ਕਿਲ੍ਹਾ ਇੰਨਾ ਮਜ਼ਬੂਤ ਹੈ ਕਿਵੇਂ ਚੱਲ ਕੇ ਆਵੇਗਾ। ਕਹਿੰਦਾ ਤੁਸੀਂ ਚਾਰ ਭਰਾ ਹੋ, ਤੁਹਾਨੂੰ ਚਾਰਾਂ ਨੂੰ ਕਿਲ੍ਹੇ ਦੇ ਨਾਲ ਬੰਨ ਦਿਆਂਗਾ ਤੇ ਤੁਹਾਨੂੰ ਚਾਰਾਂ ਨੂੰ ਕਿਲ੍ਹੇ ਨਾਲ ਬੰਨ ਕੇ ਕਹਾਂਗਾ ਉਹ ਵੇਖੋ ਅਕਾਲੀ ਬਾਬਾ ਫੂਲਾ ਸਿੰਘ ਨਿਹੰਗਾਂ ਦੀ ਫੌਜ ਦੇ ਨਾਲ ਚੜ੍ਹ ਕੇ ਆ ਰਿਹਾ। ਕਹਿੰਦਾ ਜਦੋਂ ਤੁਸੀਂ ਅਕਾਲੀ ਫੂਲਾ ਸਿੰਘ ਦਾ ਨਾਮ ਸੁਣਿਆ ਤੁਸੀਂ ਡਰਦਿਆਂ ਨੇ ਕਾਬਲ ਵੱਲ ਭੱਜਣਾ ਤੇ ਇੰਨੇ ਜ਼ੋਰ ਨਾਲ ਭੱਜੋਗੇ ਕਿ ਕਿਲ੍ਹਾ ਵੀ ਚੜ ਕੇ ਆਪਣੇ ਆਪ ਹੀ ਕਾਬਲ ਆ ਜਾਵੇਗਾ। ਇਹ ਦਬਦਬਾ ਸੀ ਅਕਾਲੀ ਬਾਬਾ ਫੂਲਾ ਸਿੰਘ ਦਾ। ਅਮਰੀਕਾ ਨੂੰ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ, ਪਰ ਅੱਜ ਵੀ ਅਫਗਾਨਿਸਤਾਨ ਤੇ ਰਾਜ ਨਹੀਂ ਹੋ ਸਕਿਆ ਤੇ ਅਫਗਾਨਿਸਤਾਨ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਦੇ ਦਬਦਬੇ ਦੇ ਕਾਰਨ ਇੱਕ ਕਹਾਵਤ ਮਸ਼ਹੂਰ ਸੀ, ਕਹਿੰਦੇ ਕੋਈ ਪਠਾਨ ਆਪਣਾ ਸੌਦਾ ਜਾਂ ਸਮਾਨ ਲੈ ਕੇ ਜਾਂਦਾ, ਜੇ ਦੂਸਰਾ ਲੁਟੇਰਾ ਆ ਕੇ ਲੁੱਟਣ ਲੱਗਦਾ ਤੇ ਇੱਕ ਕਹਾਵਤ ਉੱਥੇ ਬੜੀ ਮਸ਼ਹੂਰ ਸੀ, ਦਾਹਦ ਨਿਹੰਗਾਨੋ ਮਾਮਲੋ। ਉਹਨਾਂ ਨੇ ਕਹਿਣਾ ਖਬਰਦਾਰ, ਭਾਵੇਂ ਖਜ਼ਾਨਾ ਮਾਮਲਾ ਉਹਨਾਂ ਦਾ ਹੀ ਹੋਵੇ, ਲੁਟੇਰੇ ਨੂੰ ਡਰਾਉਣ ਲਈ ਕਿਹਾ ਕਰਦੇ ਸਨ, ਖਬਰਦਾਰ ਇਹ ਮਾਮਲਾ ਇਹ ਸਮਾਨ ਸਾਡਾ ਨਹੀਂ, ਇਹ ਅਕਾਲੀ ਬਾਬਾ ਫੂਲਾ ਸਿੰਘ ਦੀ ਨਿਹੰਗ ਫੌਜ ਦਾ ਸਮਾਨ ਹੈ, ਜੇ ਹਜੇ ਵੀ ਇਹਨੂੰ ਹੱਥ ਲਾਉਣਾ ਤੇ ਆ ਕੇ ਹੱਥ ਲਾ ਲਓ। ਕਹਿੰਦੇ ਅਕਾਲੀ ਬਾਬਾ ਫੂਲਾ ਸਿੰਘ ਦਾ ਨਾਮ ਸੁਣਦੇ ਹੀ ਲੁਟੇਰੇ ਭੱਜ ਜਾਂਦੇ ਸਨ। ਇਹ ਉਹਨਾਂ ਦੀਆਂ ਮਹਾਨ ਕੁਰਬਾਨੀਆਂ, ਇਹ ਉਹਨਾਂ ਦੇ ਮਹਾਨ ਪਾਏ ਹੋਏ ਪੂਰਨੇ ਨੇ ਜਿਨ੍ਹਾਂ ਉੱਤੇ ਪੰਥ ਮਾਣ ਕਰਦਾ, ਪਰ ਮੈਂ ਬਹੁਤਾ ਨਾ ਖਿੱਚਾਂ। ਖਾਲਸਾ ਜੀ ਅੱਜ ਦੇ ਦਿਨ ਨਸ਼ਹਿਰੇ ਦੀ ਜੰਗ ਦੇ ਵਿੱਚ ਲੰਡੇ ਦਰਿਆ ਦੇ ਕੋਲ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸ਼ਹਾਦਤ ਦਿੱਤੀ ਸੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਥ ਦੇ ਰਾਜ ਦੀ ਸਲਾਮਤੀ ਵਾਸਤੇ ਦੁਹਾਈ ਪਾਈ, ਅਕਾਲੀ ਬਾਬਾ ਫੂਲਾ ਸਿੰਘ ਜੀ ਕੈਸਾ ਮਹਾਨ ਜਰਨੈਲ ਹੈ, ਜੰਗ ਤੇ ਜਾਣਾ ਹੋਵੇ ਇਹ ਨਹੀਂ ਪੁੱਛਿਆ ਫੌਜਾਂ ਕਿੰਨੀਆਂ ਤੋਪਾਂ ਕਿੰਨੀਆਂ। ਕਹਿੰਦੇ ਆਓ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਹਾਂ। ਅਰਦਾਸ ਕੀਤੀ, ਬਾਜਾਂ ਵਾਲਿਆ ਬਿਰਦ ਬਾਣੇ ਦੀ ਲਾਜ ਰੱਖੀ। ਕਹਿੰਦੇ ਅਰਦਾਸ ਕਰਕੇ ਜੰਗ ਨੂੰ ਧਾਵਾ ਬੋਲ ਦਿੱਤਾ। ਦਰਿਆ ਕੋਲ ਪਹੁੰਚੇ ਸ਼ੇਰੇ ਪੰਜਾਬ, ਕਹਿੰਦੇ ਤੋਪਾਂ ਨਹੀਂ ਆਈਆਂ, ਫੌਜਾਂ ਨਹੀਂ ਆਈਆਂ, ਥੋੜ੍ਹੀ ਦੇਰ ਰੁਕ ਜਾਓ, ਪਿਛਾਂ ਮੁੜ ਜਾਈਏ, ਮਾਰੇ ਜਾਵਾਂਗੇ। ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਕਾਣਿਆ, ਮੈਂ ਵੀ ਪੰਥ ਦੀ ਜਥੇਦਾਰੀ ਗੱਦੀਆਂ ਤੇ ਬਹਿਣ ਨੂੰ ਨਹੀਂ ਕਰਦਾ, ਮੈਂ ਵੀ ਪੰਥ ਦੀ ਅਗਵਾਈ ਸਿਰ ਧੜ ਦੀ ਬਾਜੀ ਲਾ ਕੇ ਮਰਨ ਵਾਸਤੇ ਕਰਦਾ ਹਾਂ। ਤੈਨੂੰ ਮਾਣ ਤੇਰੀਆਂ ਤੇ ਤੋਪਾਂ ਤੇ ਹੋ ਸੀ, ਪਰ ਮੈਨੂੰ ਮਾਣ ਬਾਜਾਂ ਵਾਲੇ ਦੇ ਚਰਨਾਂ ਵਿੱਚ ਕੀਤੀ ਅਰਦਾਸ ਤੇ ਹੈ। ਇਸ ਗੁਰੂ ਕੇ ਸਿੰਘ ਨੇ ਹਾਥੀ ਤੇ ਅਸਵਾਰ ਹੋ ਕੇ ਉੱਥੇ ਖਾਲਸਾ ਜੀ ਲਾਸ਼ਾਂ ਦੇ ਢੇਰ ਲਾ ਦਿੱਤੇ। ਅਖੀਰ ਅੱਜ ਦੇ ਦਿਨ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਛਾਤੀ ਦੇ ਵਿੱਚ ਗੋਲੀਆਂ ਵੱਜੀਆਂ, 200 ਤੋਂ ਵੱਧ ਗੋਲੀਆਂ ਛਾਤੀ ਦੇ ਵਿੱਚ ਖਾ ਕੇ ਅਕਾਲ ਅਕਾਲ ਦੇ ਜਕਾਰੇ ਲਾ ਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅੱਜ ਦੇ ਦਿਨ ਸ਼ਹਾਦਤ ਦਿੱਤੀ। ਪਰ ਸੱਚ ਹੈ, ਦੁਨੀਆਂ ਮਿਟ ਸਕਦੀ ਹੈ, ਪਰ ਦੁਨੀਆਂ ਦੇ ਤਖਤੇ ਤੋਂ ਅਕਾਲੀ ਬਾਬਾ ਫੂਲਾ ਸਿੰਘ ਦਾ ਨਾਮ ਮਿਟਾਉਣ ਵਾਲਾ ਨਾ ਜੰਮਿਆ ਸੀ, ਨਾ ਜੰਮਿਆ ਹੈ ਤੇ ਨਾ ਹੀ ਆਉਣ ਵਾਲੇ ਸਮੇਂ ਵਿੱਚ ਜੰਮ ਸਕੇਗਾ। ਉਸ ਮਹਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ 200 ਸਾਲਾ ਸ਼ਹੀਦੀ ਸ਼ਤਾਬਦੀ ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਜੀ ਨੇ ਮਨਾਈ ਤੇ ਅੱਜ ਵੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸੰਪੂਰਨਤਾ ਸਮਾਗਮ ਕਰਵਾਏ ਜਾ ਰਹੇ ਨੇ। ਸੋ ਆਓ ਇਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦੇ ਹੋਏ ਮੁਖਵਾਕ ਦੀ ਵਿਚਾਰ ਨੂੰ ਆਰੰਭ ਕਰੀਏ। ਦੋਨੇ ਹੱਥ ਜੋੜ ਕੇ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹੇ।
ਅੱਜ ਦੇ ਪਾਵਨ ਪਵਿੱਤਰ ਮੁਖਵਾਕ ਸੋਰਠ ਕੀ ਵਾਰ ਦੀ 15ਵੀਂ ਪੌੜੀ ਦੀ ਵਿਚਾਰ ਹੈ। ਸਤਿਗੁਰੂ ਅੱਜ ਦੇ ਪਾਵਨ ਮੁਖਵਾਕ ਵਿੱਚ ਨਾਮ ਦੀ ਵਡਿਆਈ ਦੱਸਦੇ ਆ ਕਿ ਜਿਹੜੇ ਲੋਕ ਨਾਮ ਨੂੰ ਨਹੀਂ ਚੇਤੇ ਵਿੱਚ ਲਿਆਉਂਦੇ, ਨਾਮ ਨਹੀਂ ਜਪਦੇ, ਉਹ ਅਗਿਆਨੀ ਨੇ, ਅੰਨੇ ਨੇ, ਹਮੇਸ਼ਾ ਦੁਨੀਆਂ ਤੇ ਮਾੜੇ ਕਰਮ ਕਮਾਉਂਦੇ ਹਨ।
ਜਮ ਦਰ ਬੰਦੇ ਮਾਰੀਐ ਫਿਰ ਵਿਸ਼ਟਾ ਬਾਹੇ ਪਚਾਹੇ।
ਹਮੇਸ਼ਾ ਉਹਨਾਂ ਨੂੰ ਜਮਦੂਤਾਂ ਦੀ ਮਾਰ ਪੈਂਦੀ ਹੈ ਤੇ ਕਹਿੰਦੇ ਹਮੇਸ਼ਾ ਗੰਦਗੀ ਦੇ ਢੇਰ ਦੇ ਵਿੱਚ ਹੀ ਗਿਰੇ ਰਹਿੰਦੇ ਆ ਜਿਹੜੇ ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਹਨ।
ਮਹੱਲਾ ਤੀਜਾ, ਨਾਨਕ ਸਤਿਗੁਰ ਸੇਵਹਿ ਆਪਣਾ ਸੇ ਜਨ ਸੱਚੇ ਪਰਵਾਨ।
ਸਤਿਗੁਰੂ ਕਹਿੰਦੇ ਆ ਕੇਵਲ ਉਹੀ ਸੱਚੇ ਨੇ, ਦਰਗਾਹ ਵਿੱਚ ਉਹੀ ਕਬੂਲ ਹੁੰਦੇ ਨੇ ਜਿਹੜੇ ਆਪਣੇ ਸਾਹਿਬ ਨੂੰ ਚੇਤੇ ਰੱਖਦੇ ਆ। ਅਕਾਲੀ ਬਾਬਾ ਫੂਲਾ ਸਿੰਘ ਨੇ ਚੇਤੇ ਰੱਖਿਆ ਤਾਂ ਹੀ ਉਹ ਖਾਲਸਾ ਜੀ ਬਾਜਾਂ ਵਾਲੇ ਦੀ ਦਰਗਾਹੀ ਪ੍ਰਸੰਨਤਾ ਲੈ ਗਏ।
ਹਰ ਕਹਿ ਨਾਏ ਸਮਾਏ ਰਹੇ ਚੂਕਾ ਆਵਣ ਜਾਣ।
ਕਿਉਂਕਿ ਜਿਹੜੇ ਦਰਗਾਹ ਚ ਕਬੂਲ ਹੁੰਦੇ ਨੇ ਨਾਮ ਵਿੱਚ ਸਮਾਏ ਹੁੰਦੇ ਆ ਤੇ ਜਿਹੜੇ ਨਾਮ ਵਿੱਚ ਸਮਾਏ ਹੋਣ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਹਨ।
ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ।
ਹੁਣ ਪੌੜੀ ਵਿੱਚ ਦੁਨੀਆਂ ਦੇ ਹਾਲਾਤ ਦੱਸਦੇ ਆ। ਕਹਿੰਦੇ ਬੰਦਾ ਸਾਰੀ ਉਮਰ ਮਾਇਆ ਨੂੰ ਇਕੱਠਿਆਂ ਕਰਦਾ ਹੈ, ਧਨ ਨੂੰ ਇਕੱਠਿਆਂ ਕਰਦਾ, ਪਰ ਅੰਤਮ ਸਮੇਂ ਇਹ ਮਾਇਆ ਹੀ ਦੁੱਖ ਦਾ ਕਾਰਨ ਬਣ ਜਾਂਦੀ ਹੈ। ਬੰਦੇ ਦੀ ਬਹੁਤੀ ਇੱਛਾ ਹੀ ਦੁੱਖ ਦਾ ਕਾਰਨ ਹੈ। ਦੁੱਖ ਕਿਉਂ ਨੇ? ਮਨ ਵਿੱਚ ਇੱਛਾਵਾਂ ਹਨ। ਕਹਿੰਦੇ ਇਹ ਮਾਇਆ ਅੰਤਮ ਸਮੇਂ ਦੁੱਖ ਦਾ ਕਾਰਨ ਬਣਦੀ ਹੈ।
ਘਰ ਮੰਦਰ ਮਹਿਲ ਸਵਾਰੀ ਹੈ ਕਿਛ ਸਾਥ ਨਾ ਜਾਈ।
ਦੂਸਰਾ, ਦੁਨੀਆਂ ਦਾ ਬੰਦਾ ਹਮੇਸ਼ਾ ਆਪਣੇ ਦੁਨਿਆਵੀ ਘਰ ਨੂੰ ਸਵਾਰਦਾ ਪਰ ਨਿੱਜ ਘਰ ਦੀ ਪਹਿਚਾਣ ਨਹੀਂ ਕਰਦਾ। ਤੇ ਮਹਾਰਾਜ ਕਹਿੰਦੇ ਜਿਹੜਾ ਦੁਨਿਆਵੀ ਘਰ ਨੂੰ ਸਵਾਰਦਾ ਰਹਿੰਦਾ ਅੰਤਮ ਸਮੇਂ ਪਛਤਾਵਾ ਹੱਥ ਵਿੱਚ ਆਉਂਦਾ ਹੈ, ਕਿਉਂਕਿ ਦੁਨਿਆਵੀ ਘਰ, ਦੁਨਿਆਵੀ ਮਹਿਲ ਉਹ ਬੰਦੇ ਦੇ ਨਾਲ ਦਰਗਾਹ ਵਿੱਚ ਨਹੀਂ ਜਾਂਦੇ।
ਹਰ ਰੰਗੀ ਤੁਰੇ ਨਿਤ ਪਾਲੀ ਹੈ ਕਿਤੇ ਕਾਮ ਨਾ ਆਈ।
ਸਤਿਗੁਰੂ ਕਹਿੰਦੇ ਆ ਜਿਹੜਾ ਬੰਦਾ ਇਹ ਦੁਨੀਆਂ ਦੇ ਰੰਗਾਂ ਵਿੱਚ ਉਲਝਿਆ ਰਹਿੰਦਾ, ਪਹਿਲਾਂ ਤੇ ਰੰਗਾਂ ਵਿੱਚ ਮਸਤ ਹੁੰਦਾ ਪਰ ਅੰਤਮ ਸਮੇਂ ਜਦੋਂ ਪਛਤਾਉਂਦਾ ਫਿਰ ਸਮਝ ਪੈਂਦੀ ਹੈ ਕਿ ਦੁਨੀਆਂ ਦੀ ਮਾਇਆ, ਦੁਨੀਆਂ ਦੇ ਪਦਾਰਥ, ਦੁਨੀਆਂ ਦੇ ਸੁੱਖ ਸਹੂਲਤ ਕੰਮ ਨਹੀਂ ਆਉਂਦੇ, ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਨੇ ਹੀ ਅੰਤਮ ਸਮੇਂ ਸਹਾਈ ਹੋਣਾ ਹੈ।
ਜਨ ਲਾਵੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ।
ਇਸ ਲਈ ਸਤਿਗੁਰੂ ਕਹਿੰਦੇ ਆ ਭਾਈ ਜੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਹੈ ਨਾਮ ਨਾਲ ਚਿੱਤ ਲਾ, ਜਿਹੜਾ ਨਾਮ ਨਾਲ ਚਿੱਤ ਲਾਉਂਦਾ ਅੰਤਮ ਸਮੇਂ ਸਖਾਈ ਹੁੰਦਾ। ਖਾਲਸਾ ਜੀ, ਅਕਾਲੀ ਬਾਬਾ ਫੂਲਾ ਸਿੰਘ ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਪ੍ਰਾਣਾਂ ਤੋਂ ਵੱਧ ਪਿਆਰ ਕਰਦੇ ਸਨ, ਤੁਰਦੇ ਫਿਰਦੇ ਵੀ। ਜਾਪ ਸਾਹਿਬ ਜੀ ਦੀ ਬਾਣੀ ਦਾ ਜਾਪ ਨਿਰੰਤਰ ਚੱਲਦਾ ਰਹਿੰਦਾ ਸੀ। ਕਿਸੇ ਨੇ ਪੁੱਛਿਆ ਇਹ ਵਾਰ ਵਾਰ ਇਹ ਬਾਣੀ ਕਿਉਂ ਪੜ੍ਹਦੇ ਹੋ? ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਖਾਲਸਾ ਜੀ, ਜਿਹੜਾ ਦਸਵੇਂ ਪਾਤਸ਼ਾਹ ਦੀ ਬਾਣੀ ਨੂੰ ਸੀਨੇ ਨਾਲ ਲਾ ਕੇ ਰੱਖਦਾ ਚੇਤੇ ਰੱਖਿਓ, ਦਸਵਾਂ ਪਾਤਸ਼ਾਹ ਉਸ ਸਿੱਖ ਨੂੰ ਸੀਨੇ ਨਾਲ ਲਾ ਕੇ ਰੱਖਦਾ ਹੈ। ਇਹ ਹੈ ਤਾਂਹੀਓ ਅੰਤਮ ਸਮੇਂ ਦਸਵੇਂ ਪਾਤਸ਼ਾਹ ਦੀ ਬਾਣੀ ਫਿਰ ਸਹਾਈ ਬਣਦੀ ਹੈ।
ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ।
ਸਤਿਗੁਰੂ ਕਹਿੰਦੇ ਭਾਈ ਸੁਖ ਤਾਂ ਹੀ ਮਿਲਣਾ ਜੇ ਨਾਮ ਨੂੰ ਧਿਆਵਾਂਗੇ। ਨਾਮ ਤੋਂ ਬਿਨਾਂ ਵੱਡੇ ਵੱਡੇ ਲੋਕ ਦੁਖੀ ਹੁੰਦੇ ਵੇਖੇ ਆ, ਨਾਮ ਤੋਂ ਬਿਨਾਂ ਪ੍ਰਾਪਤੀ ਨਹੀਂ। ਮੁੱਖ ਵਾਕ ਦੀ ਵਿਚਾਰ ਨੂੰ ਇੱਥੇ ਸੰਕੋਚਦੇ ਹੋਏ ਅੱਜ ਦੇ ਪਾਵਨ ਪਵਿੱਤਰ ਦਿਹਾੜੇ 12 ਮਾਹ ਦੀ ਵਿਚਾਰ ਨੂੰ ਆਰੰਭ ਕਰਦੇ ਹਾਂ। ਖਾਲਸਾ ਜੀ, ਵੇਖੋ ਕਈ ਵਾਰ ਕੋਈ ਪੁੱਛਦਾ ਹੋਏਗਾ ਸਿੱਖਾਂ ਦਾ ਨਵਾਂ ਸਾਲ ਵੱਖਰਾ ਕਿਉਂ ਹੈ? ਮੈਂ ਬੇਨਤੀ ਕਰਾਂ ਕਿ ਗੁਰਮਤ ਤਾਂ ਕਹਿੰਦੀ ਹੈ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ। ਵੈਸੇ ਤਾਂ ਕੇਵਲ ਰੱਬ ਹੀ ਨਵਾਂ, ਕੋਈ ਦਿਨ ਕੋਈ ਸਾਲ ਨਹੀਂ ਨਵਾਂ ਹੋ ਸਕਦਾ, ਪਰ ਸੰਸਾਰ ਤੇ ਚੀਨੀ ਆਪਣੀ ਮਰਿਆਦਾ ਮੁਤਾਬਕ ਨਵਾਂ ਸਾਲ ਮਨਾਉਂਦੇ, ਯਹੂਦੀ ਆਪਣਾ ਨਵਾਂ ਸਾਲ ਮਨਾਉਂਦੇ, ਫਿਰੰਗੀ ਆਪਣਾ ਨਵਾਂ ਸਾਲ ਮਨਾਉਂਦੇ, ਭਾਰਤ ਦੇ ਲੋਕ ਆਪਣਾ ਮਨਾਉਂਦੇ। ਇਸੇ ਤਰ੍ਹਾਂ ਖਾਲਸਾ ਜਿੱਥੇ ਹੋਲੀ ਦੀ ਥਾਂ ਹੋਲਾ ਮਨਾਉਂਦਾ, ਦੀਵਾਲੀ ਦੀ ਥਾਂ ਬੰਦੀ ਛੋੜ ਦਿਵਸ ਮਨਾਉਂਦਾ, ਉੱਥੇ ਖਾਲਸਾ ਵੀ ਆਪਣੇ ਨਾਨਕ ਸ਼ਾਹੀ ਸੰਮਤ ਮੁਤਾਬਕ ਨਵਾਂ ਵਰ੍ਹਾ ਮਨਾਉਂਦਾ
ते माण करके सिख नवा साल मनाउण, क्योंकि दुनिया दे नवे साल कूकां मार के पब्बां विच नच के गाणियां ते नच के चढ़दे होणगे, पर अपने शहीदां ते माण करो। सिखां दा नवा साल भी अकाली फूला सिंह ने शहीदी पा के अपने शरीर दी अहूती दे के चढ़ाया है। सिखां दा नवा साल भी पवित्र है, क्योंकि सिखां दे नवे साल दी आरंभता भी शहीदां दे लहू नाल हो रही है। सो आओ इस बारह माह दी विचार नू आरंभ करिए जी।
बारह माह मांझ महला पंजवा घर चौथा।
जिस पावन स्थान ते आपां सजे हां गुरद्वारा मंजी साहिब, इसे स्थान ते पंजवें पातशाह ने इस पावन पवित्र बाणी नू उचारण कीता। बारह माह तो भाव बारह महीनियां दा उपदेश है, माझ राग विच उचारण कीती है, गुरमुख संगीत मुताबक चौथे घर विच गाउण दी हदायत कीती है।
एक ओंकार सतगुर प्रसाद।
उस अकाल पुरख दा मंगल करदे ने ओ एक है, ओही जन्म दे रहा है, ओही पाल रहा है, ओही समेट रहा है, पर उस एक अकाल पुरख दी सोझी सच्चे गुरु दी कृपा तो बिना नहीं हो सकदी।
किरत करम के भी छोड़े कर किरपा मिलो राम।
दुनिया ते इंसान दा भगवान तो विछोड़ा पिया, पर इंसान नू सोझी नहीं गुरु नू सोझी है। गुरु साहब इस करके इस बाणी विच कहंदे आ, उहदे अगे दुहाई पा, किरत करम के विछड़े कर किरपा मिलो राम। जन्मा जन्मा तो विछड़े हां, पर प्रभु वाहिगुरु तू साडे ते तरस कर, किरपा कर सानू मेल लै। बहुत जन्म बिछड़े थे माधो, एह जन्म तुम्हारे लेखे, एह जन्म अपने लेखे विच ला लो।
चार कुंट दह दिस भ्रमे थक आए प्रभ की साम।
क्योंकि मैं थां थां ते भटक के वेख लिया, परमात्मा तेरे दर तो बिना मैनू कोई ढोई नहीं दे सकदा। दुनिया दे रिश्ते भी अंतम समय बूहे बंद कर लेंदे आ, पर जिथे दुनिया दे रिश्ते नहीं खड़दे, उथे गुरु राम दा सच्चा पातशाह जरूर खड़ जांदा है। इस लई सतगुरु तू साडे ते तरस कर दे।
तेन दुद्दै ते बाहरी किते ना आवे काम।
संसारक उदाहरण दे के नाम दी महिमा दस दे आ, के जिस तरह गां दुद्ध देण वाली ना होवे, ते जेड़ी गां दुध ना देंदी होवे बहुती कम नहीं आउंदी।
जल बिन साख कुंभलावती उपजह नाही दाम।
ते जिस तरह पानी तो बिना फसल सुक जांदी है, बनस्पति सुक जांदी है, अते फसल जदो सुक जावे कोई माया नहीं वट्टी जा सकदी।
हर नाह ना मिलिए साजन कत पाइए बिसराम।
बस इसे तरह जिवें गां दुध तो बिना किसे काम नहीं आउंदी, फसल बाणी तो पानी तो बिना सुक जांदी है, बस उसे तरह जेड़े बंदे बाणी नहीं पढ़दे ओ बाणी तो बिना सुक जांदे आ। जेड़े बंदे नाम नहीं जपदे अंदरों तड़पदे ने, उन्हां नू चैन नहीं मिलदा, मन बेचैन हो जांदा है।
जित घर हर कंत ना प्रगटई पाठ नगर से ग्राम।
जिस हिरदे रूपी घर दे विच कहिंदे परमात्मा रूपी कंत प्रगट ना होया होवे, सचमुच ओ करदा भट्ठी दी तरह बलदे ने, वकारां दी अग विच बलदे ने, ईरखा दी अग विच बलदे हन।
शराब सिंगार तंबोल रस सण देही सब खाम।
सतगुरु कहिंदे आ जिस तरह एक स्त्री वास्ते सारे शिंगार दुनिया दे रस व्यर्थ हुंदे ने जे घर वाला कोल ना होवे, बस इसे तरह भगतां वास्ते भी माया दे पदार्थ फिके ने जे हिरदे दे विच कंत प्रगट ना होया होवे।
प्रभ स्वामी कंत विहूनिया मीत सज्जन सब जाम।
उस अकाल पुरख वाहिगुरु परमात्मा तो बिना भगत भी संसार दे रसा नू फिक्का ही जान दे हन।
नानक की बेनंतिया कर किरपा दीजै नाम।
इसलिए गुरु अगे बेनती कर, तरला पा के वाहिगुरु किरपा करके नाम दी दात झोली विच पा देओ।
हर मेलो स्वामी संग प्रभ जिसका निःचल धाम।
ते उस परमात्मा उस स्वामी नाल मिला दवो जिदा राज निःचल है, जिदा राज जुगो जुग अटल है, बस यही सिखिया अकाली बाबा फूला सिंह सिखाउंदे रहे कि दुनिया दे लोको दुनिया दे बादशाहां दी चाकरी ना करो, ए सच्ची सरकार अकाल पुरख दी चाकरी करो, क्योंकि दुनिया दे राजे ए भूपत सब दिवस चार के झूठे करत दवाजा को हर समान नहीं राजा। दुनिया दे राजियां दी शान चार दिनां दी है, अज भी वेख सकदे हो किसाना ते डांगा चलाउण वालियां दे रातों रात तख्ते पलटे जांदे आ, पर ए अकाल दे तख्त नूं पलटण वाला ना कोई माई दा लाल जम्मिया ते ना ही कोई जम सकदा है।
चेत गोविंद आराधिया होवै आनंद घना।
चेत महीने दा उपदेश आरंभ हो रहा, कुछ कहिंदे संगरांद दा कोई महत्व नहीं गुरु घर च, भाई आनंद लाल नूं पुछो है के नहीं है, वह कहिंदे गिरदमी आयंद दरमाहे दो बार, बहर जिक्र खास आए परवर दगार, गुरु घर वे सिख दो दिन वध चढ़ के आउंदे आ, एक मस्या वाले दिन दूसरा संग्रांद वाले दिन, ते बह करके उस अकाल पुरख की इबादत करते आ। इस करके चेत महीने की आरंभता ते सतगुरु उपदेश करते ने, भाई चेत महीने की आरंभता हुई है, जे तू चाहना जीवन विच आनंद आ जाए ते उस गोबिंद नू हिरदे विच वसा लै, जिन्हां दे हिरदे विच गोबिंद वस जांदा है उन्हां दा बंद बंद कटिया जावे पर उन्हां दा आनंद नहीं टुटदा।
संत जना मिल पाईऐ रसना नाम भणा।
पर कहिंदे आ उस गोबिंद नू हिरदे च किवें वसाया जा सकदा है, आ गुरु रामदास दे घर संतां दी संगत लगदी है, ए संतां दी संगत विच आ नाम नू जप रसना ते नाम नू टका, जेड़ा गुरु रामदास दे घर आके रसना ते नाम नू टकाउंदा है गुरु रामदास कृपा करके ओदे हिरदे च नाम दी वर्खा जरूर करदे हन।
जिन पाया प्रभ अपना आए तिस है गणा।
सतगुरु कहंदे जिन्ने ओनू पा लिया ना दुनिया ते आया भी ओदा ही सफल है, दूसरे दा व्यर्थ है, क्योंकि दुनिया ते आउण दा मनोरथ है गोबिंद मिलन की एह तेरी बरिया। इसलिए अपना जीवन व्यर्थ ना गवाओ, हंबला मारो, खालसा जी कलजुग आ रहा है ते दसवें पातशाह गुरु गोबिंद सिंह दे बोल ने कलकी अवतार, आउण वाला समा बहुत भयानक है, जिस तरह चक्की विच दाने पीसे जांदे आ लोक इस तरह दुखां विच पीसे जाणगे, पर जिस तरह चक्की विच कुछ दाने किले नाल जुड़े होण बच जांदे आ, दसवें पातशाह कहिंदे सिखो जेड़े बंदे कलयुग विच नाम दे किले नाल जुड़े होणगे गुरु गोबिंद सिंह उन्हां नूं सिर ते हथ दे के बचा लवेगा। इसलिए हंबला मार के बंदगी दे राह ते तुरना करिए।
एक खेन दिस बिन जीवन बिरथा जन्म जना।
सानू उमरां बीत गईयां नितनेम नहीं कीता, ते पंजवें पातशाह कहिंदे जिन्हूं केवल एक खेणी भुल जावे ना ओ मत समझे ओदा जन्मा सफला हो सकदा है, ओदा जन्म ते व्यर्थ जा चुकिया है।
जल थल महियल पूरिया रविया विच वणा।
सतगुरु कहिंदे क्यों, क्योंकि ओ जले है थले है, जल विच भी रमिया है, धरती ते भी रमिया है, बनस्पति विच भी रमिया है, कण कण विच उस गोबिंद दे जर्रे जर्रे विच ओ गोबिंद प्रकाशमान हो रहा है।
सो प्रभ चित ना आवई कितड़ा दुख गणा।
फिर दसो जेड़ा गोबिंद जर्रे जर्रे विच रमिया होवे जे ओ चेते विच ना आवे इस तो वध दुख दी गल की हो सकदी है।
जिन्नी रावया सो प्रभु तिन्ना भाग मना।
सतगुरु कहंदे भाई जिन्ना गोबिंद नू हिरदे च वसालिया उन्हां दे वड्डे भाग ने, उन्हां वर्गे भाग बादशाह दे नहीं, जिन्ना नाम जप लिया जिसनों बख्से सिफत सलाह, नानक पातशाह ही पातशाह ओ पातशाह बन जांदा है जेड़ा गुरु नानक नू हिरदे विच वसा लवे।
हर दर्शन कौ मन लोचदा नानक प्यास मना।
ए पंजवें पातशाह दे बोल ने, पर आपा तुरन दा जतन करिए भी साडा मन भी दर्शना नू लोचे, साडे मन विच दर्शना दी प्यास जाग जावे, असी भी तरला पाके कहिए कि एक छिन्न दर्श दिखाए जी किते सानू भी एक झलक दे दियो।
चेत मिलाए सो प्रभु दिसकै पाए लगा।
सतगुरु कहंदे चेत दा महीना बड़ा भागा वाला हो सकदा है, इस महीने विच गोबिंद दा मिलाप हो सकदा है, जे किते तू गोबिंद दे नाम नू हिरदे विच वसा लवे। ते जिन्हू इस महीने विच गोबिंद मिल गया, नवे साल दी आरंभता दे मौके गोबिंद दा मिलाप हो गया, ओदे दुनिया ते सब तो चंगे ते सब तो उत्तम भाग ने। कैसी महान सिख्या गुरु नानक दे घर विच, लोक साडे पंजाब विच हैरानी दी गल है, कहंदे ने देसी महीने दा देसी नवा साल चढ़िया ओ सिखो पश्चिमी सभ्याचार तो इन्ने प्रभावित होके गुरु नानक दी बाणी दे मुताबक बारह माह दे विच आए हुए महीनियां नू देसी ना क्या करो, बल्कि ए महीने सब तो उत्तम ने जिन्ना महीनियां दा नाम गुरु नानक दी रसना तो निकलिया होवे। ते इस महीनियां दे विच गुरु साहिब परमार्थ दा उपदेश कर रहे ने, सो विचार नू इत्थे संकोच दे आ अनेकां भुल्लां होईयां आप समुची संगत ने बख्श लेना। खालसा जी समा बहुत ज्यादा सीमित सी, किते ना किते बहुत भुल्लां होईयां ने, अरदास करनी सुनिया सुनाया आपां अपने जीवन विच कमा सकीए। आप संगत दा सतगुरु श्री गुरु ग्रंथ साहिब जी दा गुरु रामदास जी दा रोम रोम करके धन्नवाद, अते श्रोमणी गुरद्वारा प्रबंधक कमेटी दा धन्नवाद। अखीर च श्रोमणी पंथ अकाली बुढ़ा दल पंजवां तख्त वालों, सिंह साहब जथेदार बाबा बलवीर सिंह 96 करोड़ी वालों, नानक शाही सम्मत मुताबक नवे साल दियां समुचे खालसा पंथ नूं बेअंत बेअंत वधाइयां। गोबिंद दा नाम लैके नवा साल मनाओ। आओ अखीरलियां पंक्तियां सरवण करके फतेह दी सांझ पाईए जी।
हर दर्शन कौ मन लोचदा, नानक प्यास मना, चेत मिलाए सो प्रभु तिसकै पाए लगा। वाहिगुरु जी का खालसा, वाहिगुरु जी की फतेह।